राख संतन के पाचे मूक उचुरे शास्त्र खट पिंग गिरन चढ़ जाय अंध लखे बदरु सुने जौ काल कृपा कराई सुखहु टल गुर सेविए एहनिस सहज सुभाय दर्शन परसिय गुरु के जन्म मरण दुख जाय होवे सिफत खसम दी नूर अरसो कुरसो चटी तुदन डिठे सच्चे पातशाह मल जन्म जन्म दी कटी सज्जन सच्चा पातशाहु सिर साहां दैसाहु जिस पास बैठिया सोही है सभना दा विसाहु जिस पास बैठिया सोही है सभना दा विसाहु सतनाम श्री वाहे गुरु साहिब जीओ वडहंस महला पहला आवहो मिलहो सहेली हो सच्चड़ा नाम लए हा रोवह बिरहा तन का अपना साहिब संभाले हा आवहो मिलहो सहेली हो सचड़ा नाम लए हा रोवह बिरहा तन का अपना साहिब संभाले हा साहिब संभाले पंथ निहाले असा पे उथे जाना जिसका किया तिन ही लिया हुआ तिसे का पाना जो तिन कर पाया सो आगे आया असी की हुक्म करिहा भाव हो, मिल हो, सहेली हो, सचड़ा नाम लय हा। जो तिन कर पाया सो आगे आया, असी के हुकम करिहा। आव हो, मिल हो, सहेली हो, सचड़ा नाम लय हा। वाहिगुरु जी का खालसा, वाहिगुरु जी की फतेह। साहिब आलम ज्ञान स्वरूप चबर छत्र तखत दे मालिक, जुग जुग अटल, तन तन आदि सतगुरु श्री गुरु ग्रंथ साहिब महाराज जियां दी अपार बख्शिश हो रही है। चालागे उठ नाम जप निस बासुर आराध, कारह तुझे न व्यापई नानक मिटै उपाध। सतगुरु पातशाह जियां दे इन्ना पावन पवित्र बचना नू अपने जीवन अंदर कमांदियां होया, गुरु शब्द दियां नेमी प्रेमी गुरसिख संगता ने अमृत वेले तो गुरु दरबार अंदर हाजरी भरदियां होया, सतगुरु पातशाह जियां दी महान बख्शिश पावन बाणी दा नितनेम आसा जी की वार दा हर जस कीर्तन गुरु घर दे कीर्तनियां दी पावन रसना तो सरवण कीता है। सब ते उत्तम हर की कथा नाम सुनत दर्द दुख लथा, इन्ना महावाका अनुसार समा होया है। जो इस पावन पवित्र स्थान ते तुर्की बाणी दी लड़ीवार कथा विचार चल रही है, लड़ीवार कथा विचार सरवण करन लई हजूर सचे पातशाह जियां दे सन्मुख संगत रूप विच हाजरी भर रहे हां। आदि सतगुरु श्री गुरु नानक देव सचे पातशाह महाराज जियां दे श्री मुख तो उचारण कीती हुई ए महान रचना, ए अमृत बाणी जिसका नाम है अलाहणिया। इस अमृत बाणी अंदर चार चार पदियां वाले, चार चार अंकां वाले पांच शब्द गुरु नानक साहिब जियां ने उचारण कीते ने, और आदि श्री गुरु ग्रंथ साहिब जियां दे पावन अंग 578 ते ये अमृत बाणी विद्यमान है। क्रम क्रम अनुसार इस अमृत बाणी नू सरवण करदियां इस पवित्र बाणी दा एक शब्द आपां सरवण कर चुके हां। अज दा ये दूसरा शब्द आरंभ हो रही है। ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 579 ਅੰਗ ਤੇ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਸ਼ਬਦ ਦੁਆਰਾ ਜੋ ਪਰਮ ਉੱਚ ਉਪਦੇਸ਼, ਜੋ ਕਲਿਆਣਕਾਰੀ ਸਿੱਖਿਆ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਗੁਰੂ ਚਰਨਾਂ ਚ ਹਾਜ਼ਰੀ ਭਰਦਿਆਂ ਹੋਇਆ ਮਨ ਚਿੱਤ ਵਰਿੱਤੀਆਂ ਦੀ ਇਕਾਗਰਤਾ ਨਾਲ ਇਸ ਅੰਮ੍ਰਿਤ ਬਾਣੀ ਦੇ ਵਿਚਾਰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਡਹੰਸ ਮਹੱਲਾ ਪਹਿਲਾ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਵਡਹੰਸ ਮਹੱਲਾ ਪਹਿਲਾ, ਵਡਹੰਸ ਰਾਗ ਦਾ ਨਾਮ ਹੈ। ਜਿਸ ਤਰ੍ਹਾਂ ਪਵਿੱਤਰ ਬਾਣੀ ਅੰਦਰ ਮੁੱਖ ਰੂਪ ਵਿੱਚ 31 ਰਾਗ ਮਹਾਰਾਜ ਜੀਆਂ ਨੇ ਉਚਾਰਨ ਕੀਤੇ ਨੇ, ਇਹਨਾਂ ਦੇ ਵਿੱਚੋਂ ਇਸ ਰਾਗ ਦਾ ਨਾਮ ਹੈ ਵਡਹੰਸ। ਮਹੱਲੇ ਤੋਂ ਭਾਵ ਹੁੰਦਾ ਗੁਰੂ ਸਾਹਿਬਾਨ, ਔਰ ਜਿਸ ਗੁਰੂ ਸਾਹਿਬਾਨ ਜੀ ਦਾ ਪਾਵਨ ਸ਼ਬਦ ਹੋਵੇ, ਜਿਸ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਹੋਵੇ, ਉਹ ਅੱਗੇ ਅੰਕ ਲਿਖਿਆ ਹੁੰਦਾ ਹੈ, ਜਿਸ ਤੋਂ ਪਤਾ ਲੱਗਦਾ ਕਿ ਕਿਸ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਹੈ। ਵਡਹੰਸ ਮਹੱਲਾ ਪਹਿਲਾ ਭਾਵ ਪਹਿਲੇ ਮਹੱਲੇ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਪਾਵਨ ਸ਼ਬਦ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਦਾ ਔਰ ਇਸ ਸੰਸਾਰਕ ਜੀਵਨ ਦੀ ਤੁੱਛ ਅਵਧੀ ਦਾ ਇਸ ਸ਼ਬਦ ਵਿੱਚ ਜ਼ਿਕਰ ਹੈ। ਤੁੱਛ ਅਵਧੀ ਤੋਂ ਭਾਵ ਹੈ ਜੋ ਥੋੜਾ ਜਿਹਾ ਸਮਾਂ ਹੈ। ਕਈਆਂ ਨੇ ਇਸ ਨੂੰ 4 ਕੁ ਦਿਨਾਂ ਦੀ ਜ਼ਿੰਦਗੀ ਕਿਹਾ, ਕਈਆਂ ਨੇ ਇਸਨੇ ਇਸ ਜੀਵਨ ਨੂੰ 1 ਰਾਤ ਦਾ ਸਫ਼ਰ ਕਿਹਾ। ਵੱਖ ਵੱਖ ਤਰੀਕਿਆਂ ਨਾਲ ਇਸ ਸੰਸਾਰਕ ਜੀਵਨ ਬਾਰੇ ਔਰ ਇਸ ਅਸਤਤਾ ਬਾਰੇ ਦੁਨੀਆਂ ਦੇ ਤਮਾਮ ਧਾਰਮਿਕ ਲੋਕਾਂ ਨੇ ਸੰਸਾਰ ਨੂੰ ਗਿਆਨ ਦਿੱਤਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਸਾਡੇ ਤੇ ਬਖਸ਼ਿਸ਼ ਕਰਦਿਆਂ ਹੋਇਆਂ ਇਹ ਫਰਮਾਨ ਕਰਦੇ ਨੇ, ਆਵਹੋ ਮਿਲਹੋ ਸਹੇਲੀ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਅੰਦਰ ਉਹਨਾਂ ਰੂਹਾਂ ਨੂੰ, ਉਹਨਾਂ ਅਭਿਆਸੀਆਂ ਨੂੰ, ਉਹਨਾਂ ਜਗਿਆਸੀਆਂ ਨੂੰ ਕਦੇ ਕਦੇ ਸੱਜਣ ਸ਼ਬਦ ਨਾਲ ਤੇ ਕਦੇ ਕਦੇ ਸਹੇਲੀ ਸ਼ਬਦ ਨਾਲ ਸੰਬੋਧਨ ਕਰਦੇ ਨੇ। ਇਸ ਕਰਕੇ ਇੱਥੇ ਸਹੇਲੀ ਤੋਂ ਭਾਵ ਹੈ ਉਹ ਜਗਿਆਸੂ ਜੀਵ ਇਸਤਰੀਆਂ, ਉਹ ਜਗਿਆਸੂ ਜੀਵ ਜੋ ਸੇਵਾ ਦੇ ਵਿੱਚ, ਸਿਮਰਨ ਦੇ ਵਿੱਚ, ਪਰਮਾਤਮਾ ਦੀ ਬੰਦਗੀ ਵਿੱਚ ਲੱਗੇ ਹੋਏ ਨੇ, ਉਹਨਾਂ ਗੁਰਮੁਖ ਸਖੀਆਂ ਨੂੰ, ਉਹਨਾਂ ਨਾਮ ਅਭਿਆਸੀਆਂ ਨੂੰ ਸੰਬੋਧਨ ਕਰਦਿਆਂ ਬੇਨਤੀ ਕਰਦੇ ਨੇ, ਆਵੋ ਮਿਲੋ ਸਹੇਲੀ ਹੋ। ऐ अभ्यासी जनों सत संगी जनों गुरमुखो आओ आपां सारे रल मिल के गुरु दी शरण विच संगत विच बैठिए और सचड़ा नाम ले हां उस सच्चे मालक वाहेगुरु दा नाम लईए। इस बाणी दा नाम है अलाणिया। खास तौर ते ए बाणी उस वेले पढ़ी जाती है जदों कोई प्राणी संसार तो अकाल चलाना कर जाए, उस दे अंतम संस्कार तो उपरंत इस बाणी दा पाठ होंदा है। उस वेले दे उस समय दे हालात नूं मुख रख दिया महाराज फिर उन्हां सारे माई पाई सतसंगी पुरखां नूं जीवां नूं ए संबोधन करदे ने जो मृतक प्राणी दे विछोड़े विच रो रहे ने, कुरला रहे ने, दुखी हो रहे ने, हुण साडा गुजारा किवें होवेगा, हुण साडा जीवन किवें लंघेगा, हुण तां असीं वी मर जावांगे। सो ये बड़ा असह बड़ा दुख है उस वेले जिन्हां दा कोई संबंधी कोई परिवारक जी संसार तो चले जांदा है। तो उस हालात नूं बयान करदिआं हजूर कहिंदे ने हे भाई आओ आपां सारे रल के जदों गुरु दी परमात्मा दी शरण लवांगे ना उदों इस दुख तो नजात मिलेगी, उदों छुटकारा होवेगा। इस करके कहिंदे आओ सारे रल के सचड़ा नाम लए हां उस सच्चे दा नाम लईए, परमात्मा नूं चेते करिए। यही कहिंदे इको एक रस्ता है इस दुख तो बचण दा, इस मन नूं ठहराउण दा, मन नूं शांत करन दा। तो कहिंदे जी रोणा ही है तां फिर रोण दा तरीका यह है। फरमाउंदे ने रोवै है बिरहा तन का आपना साहिब संभाले हां। कहिंदे इस तन नालों इस शरीर नालों इस जीवन विच्चों वो जो वाहिगुरु परमात्मा का विछोड़ा पिया है ना साढ़े नालों, कहिंदे उस बिरहे नूं महसूस करके रोना चाहिदा है। शरीरां दा तां धर्म है नियम है विछड़ना। गुरु अर्जन साहिब सच्चे पातशाह जीआं दा पावन वचन है पूर्व जन्म के मिले संजोगी अंतह को ना सहाई। कहिंदे इस जीवन काल अंदर जो जो भी साडे संबंधी ने कोई पत्नी है कोई पति है कोई धी है कोई पुत्र है कोई माता पिता भैन भरा सज्जन मित्र ये जिन्ने भी साडे संसारिक संबंधी हैं जो साडे शरीरां दा संबंध है ये साडे पूर्वले कर्मां दे अनुसार है। पर सच ये है कहिंदे पूर्व जन्म के मिले संजोगी अंतै को ना सहाई। इस सच नूं कहिंदे जदों समझ लेंगा फिर सफल होवेगा कि अंत वेले आखरत विच कोई सहायक नहीं है। ये सारे शरीर दे संबंध ने ते साडे संजोगी हन, बस इन्ना क है कि इस संसारक जीवन तक साडे संजोगी ने। जिन्ना चिर साडा शरीर है जिन्ना चिर साडे श्वास ने ये साडे संजोगी हन, ये साडा साथ दिंदे ने। माता पिता भैन भरा पति पत्नी ये साथ है। पर कहिंदे अंत वेले आखरत वेले इन्हां चों कोई नहीं सहाई होना। इस करके शरीरां दा नियम है शरीरां दा धर्म है। शरीर निमदा है शरीर जन्मदा है शरीर वड्डा हुंदा है शरीर जवान हुंदा है शरीर बिरध हुंदा है शरीर रोगी हुंदा है ਸਰੀਰ ਕਮਜ਼ੋਰ ਹੁੰਦਾ ਹੈ ਤੇ ਇੱਕ ਦਿਨ ਖਤਮ ਹੋ ਜਾਂਦਾ ਹੈ। ਇਹ ਸਰੀਰ ਦਾ ਨਿਯਮ ਹੈ। ਤੂੰ ਕੀ ਹੈ? ਕਹਿੰਦੇ ਤੂੰ ਆਤਮ ਸਰੂਪ ਹੈ। ਨਾ ਜਾਏ ਅਤੇ ਮਰੀ ਅਤੇ ਵਾਕ ਦਾ ਚ ਨਯਮ ਭੂਤ ਵਾ ਭਵਤਾ ਵਾ ਨ ਭੂਯ ਅਜੋ ਨਿਤਯ ਸ਼ਾਸ਼ਵਤ ਤੋਯਮ ਪੁਰਾਣੋ ਨਾ ਹੰਨ੍ਯ ਅਤੇ ਹੰਨ੍ਯ ਮਾਨੇ ਸਰੀਰੇ। ਸਰੀਰ ਦੇ ਹੰਨਿਆਮਾਨ ਹੋਣ ਨਾਲ, ਸਰੀਰ ਦੇ ਖਤਮ ਹੋਣ ਨਾਲ, ਸਰੀਰ ਦੇ ਅੱਗ ਵਿੱਚ ਸਾੜਨ ਨਾਲ ਤੂੰ ਨਹੀਂ ਸੜਦਾ ਹੈ, ਤੂੰ ਨਹੀਂ ਖਤਮ ਹੁੰਦਾ ਹੈ। ਇਹ ਤਾਂ ਸਰੀਰ ਹੈ। ਇਸ ਆਤਮਕ ਗਿਆਨ ਨੂੰ ਕਹਿੰਦੇ ਜਦੋਂ ਸਮਝ ਲਿਆ ਕਿ ਮੈਂ ਸਰੀਰ ਨਹੀਂ ਹਾਂ, ਸਰੀਰ ਨਾਲ ਤਾਂ ਮੇਰਾ ਥੋੜ੍ਹਾ ਜਿਹਾ ਸੰਬੰਧ ਹੈ ਜਿੰਨਾ ਚਿਰ ਜੀਵਨ ਹੈ, ਮੈਂ ਤਾਂ ਆਤਮ ਸਰੂਪ ਹਾਂ। ਫਿਰ ਕਹਿੰਦੇ ਮੋਹ ਟੁੱਟੇਗਾ, ਸਰੀਰਾਂ ਦੇ ਦੁੱਖਾਂ ਸੁੱਖਾਂ ਤੋਂ ਪਰੇ ਹੋਵੇਗਾ। ਤੋ ਮਹਾਰਾਜ ਕਹਿੰਦੇ ਤੂੰ ਤਾਂ ਸਰੀਰਾਂ ਵਾਸਤੇ ਹੀ ਰੋ ਰਿਹਾ। ਵੈਸੇ ਬੜੀ ਉੱਚੀ ਆਤਮਕ ਅਵਸਥਾ ਹੈ, ਇਹ ਗੁਰਮੁਖਾਂ ਦੀ ਅਵਸਥਾ ਹੈ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ ਪੜ੍ਹਿਆ ਔਰ ਜੀਵਨ ਵਿੱਚ ਕਮਾਇਆ ਉਹਨਾਂ ਦੀ ਅਵਸਥਾ ਹੈ। ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਚ ਇੱਕ ਪ੍ਰੇਮੀ ਸਿੱਖ ਨੇ ਕਿਹਾ, ਨਾ ਮਹਾਰਾਜ ਕੋਈ ਸਰੀਰਾਂ ਤੋਂ ਪਰੇ ਵੀ ਗੁਰਸਿੱਖ ਹੁੰਦਾ ਹੈ, ਕਿਸੇ ਦੀ ਐਸੀ ਅਵਸਥਾ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਸ ਪ੍ਰੇਮੀ ਸੱਜਣ ਨੂੰ ਫਿਰ ਗੁਜਰਾਤ ਵਿੱਚ ਭੇਜਿਆ ਸੀ। ਉੱਥੇ ਰਹਿੰਦਾ ਇੱਕ ਸਿੱਖ ਭਾਈ ਗੜੀਆ। ਭਾਈ ਗੜੀਏ ਦੇ ਜੀਵਨ ਵੱਲ ਦੇਖ ਕੇ ਪਤਾ ਲੱਗਾ ਕਿ ਜਦੋਂ ਭਾਈ ਗੜੀਏ ਦੇ ਘਰ ਵਿੱਚ ਗੁਜਰਾਤ ਵਿਖੇ ਉਹ ਪ੍ਰੇਮੀ ਸੱਜਣ ਪਹੁੰਚਿਆ, ਘਰ ਵਿੱਚ ਬੜੀਆਂ ਖੁਸ਼ੀਆਂ ਨੇ ਕਿਉਂਕਿ ਭਾਈ ਗੜੀਆ ਜੀ ਦੇ ਪੁੱਤਰ ਦਾ ਵਿਆਹ ਹੈ। ਪਰ ਭਾਈ ਜੀ ਦੇ ਮਨ ਤੇ ਕੋਈ ਬਹੁਤਾ ਚਾਅ, ਕੋਈ ਬਹੁਤਾ ਰੌਲਾ ਰੱਪਾ ਨਹੀਂ ਦੇਖਿਆ। ਤੇ ਵਿਆਹ ਵਾਲੇ ਦਿਨ ਹੀ ਉਸ ਨੌਜਵਾਨ ਪੁੱਤਰ ਦੀ ਮੌਤ ਹੋ ਗਈ, ਜੋ ਸਾਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ, ਨੱਚ ਰਿਹਾ ਸੀ, ਟੱਪ ਰਿਹਾ ਸੀ, ਹੁਣ ਉੱਥੇ ਰੋਣ ਧੋਣ ਪੈ ਗਿਆ। ਤੇ ਭਾਈ ਗੜੀਆ ਜੀ ਦੀ ਅਵਸਥਾ ਫਿਰ ਵੀ ਉਹੀ ਹੈ ਜਿਹੋ ਜਿਹੀ ਵਿਆਹ ਦੇ ਸਮੇਂ ਸਨ, ਉਹੋ ਜਿਹੀ ਮੌਤ ਦੇ ਸਮੇਂ। ਉਸ ਪ੍ਰੇਮੀ ਦੀ ਨਿਸ਼ਾ ਹੋ ਗਈ, ਤਸੱਲੀ ਹੋ ਗਈ, ਵਾਕਿਆ ਹੀ ਇਹ ਗੁਰਮੁਖ ਦੀ ਅਵਸਥਾ ਸੁੱਖ ਤੇ ਦੁੱਖ ਵਿੱਚ ਇੱਕੋ ਜਿਹਾ ਹੈ, ਬੜੀ ਉੱਚੀ ਅਵਸਥਾ। ਵਿਆਹ ਵਾਲੇ ਦਿਨ ਕਿਸੇ ਦੇ ਨੌਜਵਾਨ ਪੁੱਤਰ ਦੀ, ਜਿਸਦਾ ਵਿਆਹ ਉਸਦੀ ਮੌਤ ਹੋ ਜਾਏ ਤੇ ਫਿਰ ਮਾਪਿਆਂ ਤੇ ਕੀ ਗੁਜ਼ਰਦੀ ਹੈ ਇਹ ਉਹੀ ਜਾਣਦੇ ਨੇ। ਉਸ ਵੇਲੇ ਉਸੇ ਤਰ੍ਹਾਂ ਨੋਰਮਲ ਰਹਿਣਾ ਜਿਵੇਂ ਆਮ ਜ਼ਿੰਦਗੀ 'ਚ ਹੁੰਦਾ, ਖੁਸ਼ ਹੁੰਦਾ, ਇਹ ਨਹੀਂ ਹੋ ਸਕਦਾ। ਪਰ ਕਹਿੰਦੇ ਇਹ ਗੁਰਮੁਖਾਂ ਦੀ ਸ਼ਬਦ ਨਾਲ ਜੁੜਿਆ ਹੋਇਆਂ ਦੀ ਇਹ ਅਵਸਥਾ ਸੱਚਮੁੱਚ ਉਹਨਾਂ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ। ਕਿਤੇ ਕਿਤੇ ਇਸ ਤਰ੍ਹਾਂ ਦੇਖਣ ਨੂੰ ਸਾਨੂੰ ਮਿਲਦਾ ਹੈ। ਸੋ ਇਹ ਬਾਣੀ ਦੀ ਕਮਾਈ, ਸ਼ਬਦ ਦੀ ਕਮਾਈ, ਐਸੇ ਗੁਰਮੁਖਾਂ ਦਾ ਜੀਵਨ ਅੱਜ ਵੀ ਸਾਨੂੰ ਦੇਖਣ ਨੂੰ ਮਿਲੇਗਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਰੀਰ ਦਾ ਮੋਹ ਤਿਆਗ, ਸਰੀਰਾਂ ਦੇ ਵਿੱਚ ਨਾ ਫਸ। ਪਰ ਜਿਨ੍ਹਾਂ ਦੀ ਇਹ ਅਵਸਥਾ ਹੈ, ਬੇਵੱਸ ਨੇ, ਸਰੀਰਾਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਸੰਬੋਧਨ ਕਰਦੇ ਭਾਈ ਸਰੀਰ ਵਾਸਤੇ ਰੋਣ ਦਾ ਕੋਈ ਲਾਹਾ ਨਹੀਂ ਹੈ, ਰੋਗੀ ਹੋ ਜਾਓਗੇ। ਜਿਸ ਤਰ੍ਹਾਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਜੀਵਨ ਵਿੱਚੋਂ ਵੀ ਮਿਲਦਾ ਕਿ ਕੁਝ ਐਸੀਆਂ ਮਾਤਾਵਾਂ, ਕੁਝ ਐਸੀਆਂ ਰਾਣੀਆਂ ਆਪਣੇ ਪੁੱਤਰਾਂ ਦੇ ਮੋਹ ਵਿੱਚ, ਸਰੀਰਾਂ ਦੇ ਮੋਹ ਵਿੱਚ ਰੋ ਰੋ ਕੇ ਅੰਨੀਆਂ ਹੋ ਗਈਆਂ, ਮਾਪੇ ਅੰਨੇ ਹੋ ਗਏ। ਕਹਿੰਦੇ ਸਰੀਰਾਂ ਦੇ ਮੋਹ ਵਿੱਚ ਰੋਣ ਨਾਲ ਤਾਂ ਦੁਖੀ ਮਿਲੇਗਾ, ਜੇ ਰੋਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰੋਵੈ ਬਿਰਹਾ ਤਨ ਕਾ, ਆਪਣੇ ਤਨ ਦੇ ਵਿੱਚੋਂ, ਆਪਣੇ ਜੀਵਨ ਵਿੱਚੋਂ ਜੋ ਪਰਮਾਤਮਾ ਦਾ ਵਿਛੋੜਾ ਪੈ ਚੁੱਕਾ ਹੈ, ਉਸ ਰੱਬ ਦੇ ਵਿਛੋੜੇ ਦੇ ਵਿੱਚ ਜੇ ਰੋਵੋਗੇ, ਇਹ ਰੋਣਾ ਸਫਲ ਹੋਵੇਗਾ। ਰੱਬ ਦੇ ਬੈਰਾਗ ਵਿੱਚ, ਰੱਬ ਦੇ ਵਿਛੋੜੇ ਵਿੱਚ ਜੋ ਹੰਝੂ ਵਗਣਗੇ ਨਾ, ਉਹ ਕਹਿੰਦੇ ਤੁਹਾਡਾ ਅੰਤਸ਼ਕਰਨ ਸ਼ੁੱਧ ਕਰ ਦੇਣਗੇ, ਹਿਰਦਾ ਸ਼ੁੱਧ ਹੋ ਜਾਏਗਾ, ਜੀਵਨ ਸਫਲ ਹੋ ਜਾਏਗਾ। ਇਸ ਲਈ ਕਹਿੰਦੇ ਜੀ ਰੋਣਾ ਹੀ ਹੈ ਤੇ ਇਸ ਤਰੀਕੇ ਨਾਲ ਰੋਵੋ। ਪਰਿਵਾਰ ਵਾਸਤੇ, ਸੰਸਾਰੀ ਪਦਾਰਥਾਂ ਵਾਸਤੇ, ਸਰੀਰਾਂ ਵਾਸਤੇ ਰੋਣ ਦਾ ਲਾਭ ਨਹੀਂ ਹੈ। ਇਸ ਲਈ ਕਹਿੰਦੇ ਨੇ ਰੋਵੈ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੀ ਹਾਂ। ਆਪਣੇ ਸਾਹਿਬ ਮਾਲਕ ਨੂੰ ਸੰਭਾਲੋ, ਉਸਨੂੰ ਚੇਤੇ ਕਰੋ। ਉਸਨੂੰ ਚੇਤੇ ਕਰਨ ਨਾਲ ਹੀ ਜੀਵਨ ਸਫਲ ਹੋਵੇਗਾ। ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਭੇ ਉਥੇ ਜਾਣਾ। ਕਹਿੰਦੇ ਭਾਈ ਉਸ ਸਾਹਿਬ ਨੂੰ ਸੰਭਾਲੋ, ਚੇਤੇ ਕਰੋ। ਉਸ ਮਾਲਕ ਦੀ ਭਗਤੀ ਵਾਲਾ ਹੀ ਪੰਥ ਰਸਤਾ ਜਿਹੜਾ ਨਿਹਾਲੋ ਦੇਖੋ, ਕਿਉਂਕਿ ਅਸਾਂ ਭੇ ਉਥੇ ਜਾਣਾ, ਅਸੀਂ ਵੀ ਉੱਥੇ ਜਾਣਾ ਜਿੱਥੇ ਸਾਡੇ ਤੋਂ ਪਹਿਲਾਂ ਵਾਲੇ ਚਲੇ ਗਏ ਨੇ। ਜੋ ਸੰਸਾਰ ਵਿੱਚ ਆਉਂਦਾ ਹੈ ਆਪਣਾ ਸਮਾਂ ਪੂਰਾ ਕਰਕੇ ਚਲੇ ਜਾਂਦਾ ਹੈ। ਕਹਿੰਦੇ ਸਾਡੇ ਵਾਸਤੇ ਵੀ ਉਹੀ ਮੰਜ਼ਿਲ ਹੈ, ਉਹੀ ਮਾਰਗ ਹੈ, ਉਹੀ ਰਸਤਾ ਹੈ। ਥੋੜੇ ਸਮੇਂ ਦਾ ਜੀਵਨ ਹੈ। ਤੀਨ ਸੇਰ ਦਿਹਾੜੀ ਕਾ ਮਹਿਮਾਨ। ਕਹਿੰਦੇ ਇੱਕ ਦਿਹਾੜੀ ਦਾ, ਚਾਰ ਦਿਨਾਂ ਦਾ ਤੂੰ ਮਹਿਮਾਨ ਹੈ, ਬਸ ਚਲੇ ਜਾਣਾ ਹੈ। ਇਸ ਕਰਕੇ ਕਹਿੰਦੇ ਨੇ ਉਸ ਮਾਲਕ ਵਾਹਿਗੁਰੂ ਦੇ ਪੰਥ ਨੂੰ, ਉਸਦੇ ਨਾਮ ਭਗਤੀ ਵਾਲੇ ਰਸਤੇ ਨੂੰ ਨਿਹਾਲੋ, ਦੇਖੋ, ਉਸ ਸਾਹਿਬ ਨੂੰ ਚੇਤੇ ਕਰੋ, ਕਿਉਂਕਿ ਅਸੀਂ ਵੀ ਉੱਥੇ ਹੀ ਜਾਣਾ ਹੈ। ਭਾਵ ਇਹ ਸੰਸਾਰਿਕ ਜੀਵਨ ਸਦਾ ਰਹਿਣ ਵਾਲਾ ਨਹੀਂ ਹੈ। ਜਿਸ ਕਾ ਕੀਆ ਤਿੰਨ ਹੀ ਲੀਆ ਹੁਆ ਤਿਸੈ ਕਾ ਭਾਣਾ। ਕਹਿੰਦੇ ਜਿਸ ਮਾਲਕ ਨੇ ਇਹ ਸਰੀਰ ਦਿੱਤਾ ਸੀ, ਜਿਸ ਨੇ ਇਸ ਸਰੀਰ ਵਿੱਚ ਜ਼ਿੰਦਗੀ ਪਾਈ, ਸਵਾਸ ਪਾਏ, ਤਿੰਨ ਹੀ ਲੀਆ। ਜਦੋਂ ਕੋਈ ਮ੍ਰਿਤਕ ਪ੍ਰਾਣੀ ਦੇ ਵਿਯੋਗ ਵਿੱਚ ਰੋਂਦਾ ਹੈ, ਅਲਾਣੀਆਂ ਪਾਉਂਦਾ ਹੈ, ਵਿਰਲਾਪ ਕਰਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਉਸਨੂੰ ਧੀਰਜ ਦੇ ਕੇ ਇਹ ਯਥਾਰਥ ਗਿਆਨ ਬਖਸ਼ ਰਹੇ ਨੇ। ਭਾਈ ਇਹ ਤਾਂ ਕਰਤੇ ਦੀ ਕੁਦਰਤ ਹੈ, ਉਸਦਾ ਖੇਲ ਹੈ। ਕਹਿੰਦੇ ਕੌਣ ਮੁਆਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਕਹਿੰਦੇ ਮਰਿਆ ਤਾਂ ਕੋਈ ਵੀ ਨਹੀਂ ਹੈ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਕਹਿੰਦੇ ਪੰਜ ਤੱਤਾਂ ਤੋਂ ਸਰੀਰ ਬਣਿਆ ਸੀ ਤੇ ਪੰਜਾਂ ਚ ਲੀਨ ਹੋ ਗਿਆ। ਬਸ ਪਾਣੀ ਵਿੱਚ ਪਾਣੀ ਮਿਲ ਗਿਆ, ਹਵਾ ਵਿੱਚ ਹਵਾ ਮਿਲ ਗਈ, ਅੱਗ ਵਿੱਚ ਅੱਗ ਮਿਲ ਗਈ, ਮਿੱਟੀ ਵਿੱਚ ਮਿੱਟੀ ਮਿਲ ਗਈ, ਆਕਾਸ਼ ਵਿੱਚ ਆਕਾਸ਼ ਮਿਲ ਗਿਆ। ਨਾ ਕੋਈ ਜਨਮਿਆ ਸੀ, ਨਾ ਕੋਈ ਮਰਿਆ। ਇਹ ਤਾਂ ਤੇਰੀ ਅਗਿਆਨਤਾ ਹੈ, ਤੇਰਾ ਭੁਲੇਖਾ। ਇਸ ਅਸਲੀਅਤ ਨੂੰ, ਇਸ ਸੱਚ ਨੂੰ ਸਮਝ। ਨਾ ਕੋਈ ਜਨਮਦਾ ਤੇ ਨਾ ਕੋਈ ਮਰਦਾ ਹੈ। ਬੜਾ ਯਥਾਰਥ ਗਿਆਨ ਹੈ, ਬੜਾ ਅਧਿਆਤਮਿਕ ਗਿਆਨ ਹੈ। ਸੋ ਜਦੋਂ ਇਹ ਨੁਕਤਾ ਮਨੁੱਖੀ ਜੀਵਨ ਦੇ ਵਿੱਚ ਆ ਜਾਏ, ਮਨੁੱਖ ਨੂੰ ਸਮਝ ਲੱਗ ਜਾਏ, ਫਿਰ ਨਾ ਜਨਮ ਦਾ ਦੁੱਖ ਹੈ, ਨਾ ਮੌਤ ਦਾ ਦੁੱਖ ਹੈ। ਸੋ ਐਸਾ ਇਹ ਬ੍ਰਹਮ ਗਿਆਨ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ ਰਹੇ ਨੇ। ਜਿਸ ਕਾ ਕੀਆ, ਜਿਸਨੇ ਸਰੀਰ ਪੈਦਾ ਕੀਤਾ ਸੀ, ਤਿੰਨ ਹੀ ਲੀਆ, ਉਸੇ ਨੇ ਭਾਈ ਇਸ ਜੀਵਾਤਮਾ ਨੂੰ ਵਾਪਸ ਲੈ ਲਿਆ ਹੈ। ਹੁਆ ਤਿਸੈ ਕਾ ਭਾਣਾ, ਉਸ ਮਾਲਕ ਦਾ ਭਾਣਾ ਵਰਤਿਆ, ਉਸਦਾ ਹੁਕਮ ਵਰਤਿਆ। ਬਸ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ। ਜੋ ਤਿੰਨ ਕਰ ਪਾਇਆ ਸੋ ਅੱਗੇ ਆਇਆ, ਅਸੀਂ ਕੇ ਹੁਕਮ ਕਰਿਹਾ। ਕਹਿੰਦੇ ਜੋ ਤਿੰਨ ਉਸ ਮਾਲਕ ਵਾਹਿਗੁਰੂ ਨੇ ਇਸ ਦੇ ਮੱਥੇ ਤੇ ਲੇਖ ਲਿਖ ਕੇ ਪਾਏ ਸਨ, ਉਹ ਇਸ ਦੇ ਅੱਗੇ ਆਏ ਹਨ ਤੇ ਇਸ ਦੇ ਮੱਥੇ ਤੇ ਲੇਖ ਵੀ ਉਹ ਪਏ ਨੇ ਜੋ ਇਸ ਨੇ ਆਪ ਕਮਾਏ ਸਨ। ਪਰਾਲਬਦ ਦੇ ਅਨੁਸਾਰ ਇਸ ਨੂੰ ਜੀਵਨ ਮਿਲਿਆ, ਪਰਾਲਬਦ ਦੇ ਅਨੁਸਾਰ ਪਰਿਵਾਰ ਮਿਲਿਆ, ਸਕੇ ਸੰਬੰਧੀ ਜਿੰਨੇ ਵੀ ਹਨ, ਕਿਸੇ ਨਾਲ ਲੜਾਈ ਹੈ, ਕਿਸੇ ਨਾਲ ਪ੍ਰੇਮ ਹੈ, ਕਿਸੇ ਨਾਲ ਘੱਟ ਮੋਹ ਹੈ, ਕਿਸੇ ਨਾਲ ਵੱਧ ਮੋਹ ਹੈ, ਜਿੰਨੀ ਜਿੰਨੀ ਵੀ ਨੇੜਤਾ ਹੈ, ਜਿੰਨਾ ਜਿੰਨਾ ਵੀ ਸਰੀਰਾਂ ਨਾਲ ਪਦਾਰਥਾਂ ਨਾਲ ਸੰਬੰਧ ਹੈ, ਇਹਦੇ ਪੂਰਬਲੇ ਕਰਮ ਸਨ ਜੋ ਇਸਨੇ ਉਹ ਕੀਤੇ, ਉਹੀ ਉਸਨੇ ਪਾ ਲਿਆ ਹੈ, ਉਹੀ ਅੱਗੇ ਆਇਆ ਹੈ। ਇਸ ਲਈ ਕਹਿੰਦੇ ਅਸੀਂ ਕੀ ਹੁਕਮ ਕਰਿਆ ਭਾਈ, ਅਸੀਂ ਕੀ ਹੁਕਮ ਕਰ ਸਕਦੇ ਹਾਂ, ਸਾਡਾ ਕੁਝ ਕਹਿਣਾ ਨਹੀਂ ਬਣਦਾ ਹੈ। ਇਸ ਜੀਵ ਨੇ ਜੋ ਕਰਮ ਕਮਾਏ ਉਹ ਇਸ ਦੇ ਅੱਗੇ ਆ ਗਏ ਹਨ। ਇਸ ਲਈ ਕਹਿੰਦੇ ਸਾਨੂੰ ਤਾਂ ਇੱਕੋ ਹੀ ਕੰਮ ਕਰਨਾ ਚਾਹੀਦਾ, ਉਹ ਕਰਮ ਕੀ ਹੈ? ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ। ਕਹਿੰਦੇ ਭਾਈ ਆਓ, ਸਾਰੇ ਰਲ ਮਿਲ ਕੇ ਸਤਿਗੁਰੂ ਦੀ ਸ਼ਰਨ ਲਈਏ, ਗੁਰੂ ਦੀ ਸੰਗਤ ਵਿੱਚ ਬੈਠ ਕੇ ਸੱਚੇ ਮਾਲਕ ਵਾਹਿਗੁਰੂ ਦਾ ਨਾਮ ਲਈਏ, ਉਸ ਵਾਹਿਗੁਰੂ ਦਾ ਨਾਮ ਜਪੀਏ, ਇਹੀ ਸਾਡੇ ਕਰਨ ਯੋਗ ਕਰਮ ਹੈ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣੈ ਐਸਾ ਕੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ ਭਾਈ, ਆਮ ਤੌਰ ਤੇ ਸੰਸਾਰ ਵਿੱਚ ਮੌਤ ਨੂੰ ਬੜਾ ਮਾੜਾ ਕਿਹਾ ਜਾਂਦਾ ਹੈ। ਕੋਈ ਸਵੇਰੇ ਉੱਠ ਕੇ ਮੌਤ ਦਾ ਨਾਮ ਲੈ ਲਵੇ ਨਾ, ਘਰ ਦੇ ਸਾਰੇ ਜੀ ਬੁਰਾ ਮਨਾਉਂਦੇ ਨੇ, ਇਹ ਕੀ ਬੋਲ ਰਿਹਾ, ਇਹ ਕੀ ਕਹਿ ਰਿਹਾ, ਇਉਂ ਨਹੀਂ ਕਹੀਦਾ, ਮੌਤ ਦਾ ਨਾਮ ਨਹੀਂ ਲਈਦਾ। ਮਹਾਰਾਜ ਕਹਿੰਦੇ ਸੰਸਾਰ ਵਿੱਚ ਮੌਤ ਨੂੰ ਬੜਾ ਮਾੜਾ ਮੰਨਿਆ ਜਾਂਦਾ ਹੈ, ਮੌਤ ਨੂੰ ਬੜਾ ਮੰਦਾ ਕਿਹਾ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਮਰਨ ਨਾ ਮੰਦਾ ਲੋਕਾ ਆਖੀਐ, ਐ ਲੋਗੋ, ਮਰਨ ਵਾਲੇ ਨੂੰ ਜਾਂ ਇਸ ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਕਿਸੇ ਦੀ ਮੌਤ ਮਾੜੀ ਨਹੀਂ, ਬਸ ਕਹਿੰਦੇ ਮੌਤ ਦੇ ਵਿੱਚ ਅੰਤਰ ਹੈ, ਥੋੜਾ ਜਿਹਾ ਫਰਕ ਹੈ। ਹਰ ਇੱਕ ਜੀਵ ਮੌਤ ਦੇ ਵਸ ਹੁੰਦਾ ਹੈ, ਪਰ ਮਰਨ ਦਾ ਫਰਕ ਹੈ, ਹਰੇਕ ਦੀ ਮਰਨ ਦੇ ਵਿੱਚ, ਹਰੇਕ ਦੀ ਮੌਤ ਵਿੱਚ ਅੰਤਰ ਹੈ। ਕਹਿੰਦੇ ਜੇ ਮਰ ਜਾਣੇ ਐਸਾ ਕੋਏ, ਜੇ ਇਸ ਤਰੀਕੇ ਨਾਲ ਕੋਈ ਮਰਨਾ ਜਾਣ ਲਏ, ਕਹਿੰਦੇ ਉਸਦਾ ਮਰਨਾ ਸਫਲ ਹੈ। ਇਸ ਤਰੀਕੇ ਨਾਲ ਜੋ ਉੱਪਰਲੇ ਪਹਿਲੇ ਅੰਕ ਵਿੱਚ ਕਿਹਾ ਕਿ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਨਾ, ਉਸ ਪਰਮਾਤਮਾ ਦੇ ਭਗਤੀ ਵਾਲੇ ਮਾਰਗ ਨੂੰ ਦੇਖਣਾ ਔਰ ਉਸ ਪਰਮਾਤਮਾ ਨੂੰ ਸਮਰਪਿਤ ਹੋਣਾ, ਸਿਮਰਨ ਭਗਤੀ ਵਾਲਾ ਜੀਵਨ, ਸ਼ਬਦ ਦੀ ਕਮਾਈ ਕਰਕੇ ਉਸ ਆਤਮਕ ਅਵਸਥਾ ਨੂੰ ਹਾਸਿਲ ਕਰ ਲੈਣਾ ਤੇ ਜੀਵਤ ਭਾਵ ਤੋਂ ਮਰ ਜਾਣਾ, ਜੀਵਤ ਭਾਵ ਤੋਂ ਮਰ ਜਾਣਾ, ਇਸ ਤਰ੍ਹਾਂ ਦਾ ਜਿਹੜਾ ਮਰਨਾ ਹੈ, ਮਹਾਰਾਜ ਕਹਿੰਦੇ ਭਾਈ ਇਸ ਨੂੰ ਮਾੜਾ ਨਹੀਂ ਕਹੀਦਾ। ਜੋ ਸੰਸਾਰ ਵਿੱਚ ਜੀਵਤ ਭਾਵ ਤੋਂ ਮਰ ਚੁੱਕਾ ਹੈ, ਐਸੀ ਆਤਮਕ ਅਵਸਥਾ ਨੂੰ ਪ੍ਰਾਪਤ ਕਰਕੇ ਸੰਸਾਰ ਤੋਂ ਰੁਖਸਦ ਹੁੰਦਾ ਹੈ, ਇਸ ਤਰ੍ਹਾਂ ਦੇ ਗੁਰਮੁਖ ਦਾ ਮਰਨਾ ਕਹਿੰਦੇ ਸਫਲ ਹੈ। ਇਸ ਤਰ੍ਹਾਂ ਦੇ ਗੁਰਮੁਖ ਵਾਸਤੇ ਭਾਈ ਰੋਣਾ ਧੋਣਾ ਨਹੀਂ ਕਰੀਦਾ, ਇਸ ਤਰ੍ਹਾਂ ਦੀ ਮੌਤ ਨੂੰ ਮਾੜਾ ਨਹੀਂ ਕਹੀਦਾ। ਉਹ ਤਾਂ ਉਸ ਵਾਹਿਗੁਰੂ ਪਰਮਾਤਮਾ ਵਿੱਚ ਲੀਨ ਹੋਏ ਨੇ, ਜਿਸ ਤੇ ਉਪਜਿਆ ਤੇ ਸਮਾਹੇ ਸਮਾਇਆ, ਉਹ ਤਾਂ ਇੱਥੇ ਪਹੁੰਚ ਗਏ ਨੇ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਉਹਨਾਂ ਨੂੰ ਤਾਂ ਇਹ ਪ੍ਰਾਪਤੀ ਹੋ ਗਈ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਲਈ ਕਹਿੰਦੇ ਭਾਈ ਇਸ ਮੌਤ ਨੂੰ, ਇਸ ਮਰਨ ਨੂੰ ਮੰਦਾ ਨਹੀਂ ਆਖੀਦਾ, ਜੇ ਕੋਈ ਇਸ ਤਰ੍ਹਾਂ ਮਰਨਾ ਸਿੱਖ ਲਏ। ਸੇਵੇਹੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਇਸ ਲਈ ਕਹਿੰਦੇ ਜੋ ਸਮਰੱਥ ਹੈ ਨਾ ਵਾਹਿਗੁਰੂ, ਉਸ ਸਾਹਿਬ ਨੂੰ, ਉਸ ਮਾਲਕ ਨੂੰ ਸੇਵਣਾ ਚਾਹੀਦਾ, ਜਪਣਾ ਚਾਹੀਦਾ। ਤੇ ਫਿਰ ਜਿਹੜਾ ਪੰਥ ਹੈ, ਜੋ ਮਾਰਗ ਹੈ, ਜੋ ਰਸਤਾ ਹੈ, ਉਹ ਅੱਗੇ ਦਾ ਮਾਰਗ ਜਿਹੜਾ ਸੁਹੇਲਾ ਹੋ ਜਾਏਗਾ, ਇਹ ਲੋਕ ਵੀ ਸੁਖੀ ਹੋਵੇਗਾ, ਪਰਲੋਕ ਵੀ ਸੁਹੇਲਾ ਹੋਵੇਗਾ। ਲੋਕ ਸੁਖੀ ਹੈ, ਪਰਲੋਕ ਸੁਹੇਲੇ, ਇਹ ਅਵਸਥਾ ਪ੍ਰਾਪਤ ਹੋਵੇਗੀ। ਪਰ ਸ਼ਰਤ ਹੈ ਕਿ ਇਸ ਜੀਵਨ ਕਾਲ ਅੰਦਰ ਸਤਿਗੁਰੂ ਦੀ ਸ਼ਰਨ ਲੈ ਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਪਏਗਾ। ਪੰਥ ਸੁਹੇਲੈ ਜਾਵਹੁ ਤਾਂ ਫਲ ਪਾਵਹੁ, ਆਗੈ ਮਿਲੈ ਵਡਾਈ। ਇਉਂ ਕਹਿੰਦੇ ਜਦੋਂ ਕਿਸੇ ਦਾ ਇਹ ਸੰਸਾਰਿਕ ਜੀਵਨ ਸਿਮਰਨ ਭਗਤੀ ਵਾਲਾ ਬਣ ਜਾਂਦਾ ਹੈ, ਫਿਰ ਮਹਾਰਾਜ ਕਹਿੰਦੇ ਪੰਥ ਸੁਹੇਲੈ ਜਾਵਹੁ, ਬੜੇ ਸੌਖੇ ਮਾਰਗ ਤੇ ਹੋ ਜਾਂਦਾ ਹੈ। ਸੰਸਾਰ ਦਾ ਜੀਵਨ ਵੀ ਸੌਖਾ, ਪਰਲੋਕ ਦਾ ਜੀਵਨ ਵੀ ਸੌਖਾ। ਪਰਲੌਕਿਕ ਜੀਵਨ ਵਿੱਚ ਬੜੀਆਂ ਔਕੜਾਂ ਮੁਸ਼ਕਲਾਂ ਤੇ ਬੜੇ ਦੁੱਖ ਹੁੰਦੇ ਨੇ। ਦੁਨੀਆਂ ਦੇ ਤਮਾਮ ਧਾਰਮਿਕ ਗ੍ਰੰਥਾਂ 'ਚ ਇਹ ਚੀਜ਼ ਲਿਖੀ ਹੋਈ ਮਿਲਦੀ ਹੈ। ਪਰ ਕਹਿੰਦੇ ਜੇ ਸਿਮਰਨ ਵਿੱਚ ਜੁੜ ਜਾਈਏ, ਬੰਦਗੀ 'ਚ ਜੁੜ ਜਾਈਏ, ਇਹ ਜੀਵਨ ਵੀ ਸੁਹੇਲਾ ਤੇ ਪਰਲੋਕ ਦਾ ਜੀਵਨ ਵੀ ਸੌਖਾ ਹੋ ਜਾਂਦਾ, ਸੁਹੇਲਾ ਹੋ ਜਾਂਦਾ। ਇਹ ਫਲ ਕਹਿੰਦੇ ਪ੍ਰਾਪਤ ਹੋਵੇਗਾ। ਫਿਰ ਕਹਿੰਦੇ ਆਗੈ ਮਿਲੇ ਵਡਾਈ। ਸਤਿਗੁਰਾਂ ਦਾ ਪਵਿੱਤਰ ਬਚਨ 12 ਮਹਾਬਾਣੀ 'ਚ ਆਪਾਂ ਪੜ੍ਹਦੇ ਹਾਂ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੀ ਜਹਾਨ। ਧਰਮ ਦੇ ਰਸਤੇ ਤੇ ਚੱਲਦਿਆਂ ਬੰਦਗੀ ਕਰਨ ਵਾਲਿਆਂ ਦੀ ਉਸਤਤ ਹੁੰਦੀ ਸੰਸਾਰ 'ਚ। ਫਿਰ ਕਹਿੰਦੇ ਉਹਨਾਂ ਦੀ ਬੰਦਗੀ ਦਾ ਐਡਾ ਪ੍ਰਭਾਵ ਹੁੰਦਾ ਹੈ, ਇਸ ਸੰਸਾਰ ਵਿੱਚ ਹੀ ਨਹੀਂ, ਇਸ ਤੋਂ ਇਲਾਵਾ ਵੀ ਜਦੋਂ ਪਰਲੋਕ ਵਿੱਚ ਜਾਂਦਾ ਹੈ ਉੱਥੇ ਵੀ ਬੰਦਗੀ ਦਾ ਪ੍ਰਭਾਵ ਹੈ, ਉੱਥੇ ਵੀ ਫਿਰ ਆਗੈ ਮਿਲੇ ਵਡਾਈ, ਅੱਗੇ ਵੀ ਵਡਿਆਈ ਮਿਲਦੀ ਹੈ। ਧਰਮ ਰਾਜਾ ਐਸੀ ਚਵਹਿ, ਚਵਹਿ ਦਾ ਅਰਥ ਹੁੰਦਾ ਹੈ ਕਹਿਣਾ। ਕਹਿੰਦੇ ਐਸੀ ਕਮਾਈ ਵਾਲਾ ਗੁਰਮੁਖ ਜਦੋਂ ਧਰਮ ਰਾਏ ਦੇ ਪਾਸ ਜਾਂਦਾ ਹੈ ਨਾ, ਉਹ ਵੀ ਇਉਂ ਕਹਿੰਦਾ ਹੈ, ਧਰਮ ਰਾਜਾ ਐਸੀ ਚਵਹਿ ਕੀਤੋ ਭਵਨ ਪੁਨੀਤ। ਇਹ ਬੰਦਗੀ ਵਾਲੇ ਮਹਾਂਪੁਰਖੋ, ਤੁਸੀਂ ਤਾਂ ਮੇਰਾ ਭਵਨ, ਮੇਰਾ ਘਰ, ਮੇਰਾ ਗ੍ਰਹਿ, ਮੇਰੀ ਨਗਰੀ ਪਵਿੱਤਰ ਕਰ ਦਿੱਤੀ, ਇੱਥੇ ਚਰਨ ਪਾਏ ਨੇ। ਬੰਦਗੀ ਦਾ ਪ੍ਰਭਾਵ ਇਸ ਲੋਕ ਤੋਂ ਲੈ ਕੇ ਪਰਲੋਕ ਤੱਕ। ਇਸ ਲਈ ਮਹਾਰਾਜ ਕਹਿੰਦੇ ਜਦੋਂ ਇਸ ਨਾਮ ਸਿਮਰਨ ਵਾਲੇ ਪੰਥ ਤੇ ਚੱਲੋਗੇ, ਫਾਰਸੀ ਦਾ ਲਫ਼ਜ਼ ਪੰਥ, ਪੰਥ ਮੈਨਾ ਰਸਤਾ, ਇਸ ਸੌਖੇ ਭਗਤੀ ਵਾਲੇ ਮਾਰਗ ਤੇ ਚੱਲੋਗੇ, ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ, ਤਾਂ ਇਹ ਫਲ ਪਾਓਗੇ, ਆਗਿਆ ਮਿਲੇ ਵਡਾਈ, ਅੱਗੇ ਪਰਲੋਕ ਵਿੱਚ ਵੀ ਇੱਜ਼ਤ ਮਾਣ ਵਡਿਆਈ ਪ੍ਰਾਪਤ ਹੋਵੇਗੀ। ਭੇਟੈ ਸਿਉ ਜਾਵਹੁ ਸਾਚ ਸਮਾਵਹੁ, ਤਾਂ ਪਤ ਲਿਖੈ ਪਾਈ। ਕਹਿੰਦੇ ਜਦੋਂ ਅੱਗੇ ਜਾ ਕੇ ਭੇਂਟ ਹੋਵੇਗੀ, ਮਿਲਾਪ ਹੋਵੇਗਾ, ਤੇ ਸੱਚ ਦੇ ਵਿੱਚ ਹੀ ਸਮਾ ਜਾਓਗੇ, ਵਾਰ ਵਾਰ ਦੀਆਂ ਟੇਢੀਆਂ ਜੂਨਾਂ ਤੋਂ ਛੁਟਕਾਰਾ ਹੋਵੇਗਾ। ਇਉਂ ਕਹਿੰਦੇ ਇਸ ਨਾਮ ਸਿਮਰਨ ਵਾਲੇ ਮਾਰਗ ਤੇ ਚੱਲ ਕੇ ਇਹ ਪੱਤ ਜਿਹੜੀ ਲੇਖੇ ਵਿੱਚ ਪਵੇਗੀ, ਸੰਸਾਰ ਦੇ ਵਿੱਚ ਇੱਜ਼ਤ ਪਰਲੋਕ ਸੁਹੇਲਾ ਹੋਵੇਗਾ। ਮਹਿਲੀ ਜਾਏ ਪਾਵਹੁ ਖਸਮੈ ਭਾਵਹੁ, ਰੰਗ ਸਿਉ ਰਲੀਆ ਮਾਣੈ। ਇਉਂ ਕਹਿੰਦੇ ਵਾਹਿਗੁਰੂ ਦੇ ਮਹਿਲ ਵਿੱਚ ਆਤਮਕ ਸਰੂਪ ਵਿੱਚ ਸਮਾ ਜਾਓਗੇ, ਤੇ ਉਸ ਖਸਮ ਨੂੰ ਫਾਰਸੀ 'ਚ ਖਸਮ ਕਹਿੰਦੇ ਮਾਲਕ, ਉਸ ਮਾਲਕ ਵਾਹਿਗੁਰੂ ਨੂੰ ਭਾਵ ਹੋ ਭਾ ਜਾਓਗੇ, ਚੰਗੇ ਲੱਗ ਜਾਓਗੇ, ਜੀਵਨ ਸਫਲ ਹੋਵੇਗਾ। ਤੇ ਰੰਗ ਸਿਉ ਰਲੀਆਂ ਮਾਣੈ, ਰੰਗ ਨਾਮ ਪ੍ਰੇਮ ਦਾ, ਪਰਮਾਤਮਾ ਦਾ ਪ੍ਰੇਮ ਸ਼ਬਦ ਦੀ ਕਮਾਈ ਵਿੱਚੋਂ ਪ੍ਰਾਪਤ ਹੋਵੇਗਾ, ਤੇ ਫਿਰ ਬੜੀਆਂ ਰੰਗ ਰਲੀਆਂ, ਬੜੇ ਆਤਮਕ ਆਨੰਦ ਦੀਆਂ ਅਵਸਥਾਵਾਂ ਨੂੰ ਮਾਣੋਗੇ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ। ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਕਮਾਈ ਕਰਨ ਵਾਲਾ ਜਦੋਂ ਸੰਸਾਰ ਤੋਂ ਰੁਖਸਤ ਹੁੰਦਾ ਹੈ, ਉਸਦੇ ਮਰਨ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਕਿ ਬੜਾ ਮਾੜਾ ਹੋਇਆ, ਹੋਣਾ ਨਹੀਂ ਸੀ ਚਾਹੀਦਾ। ਕਹਿੰਦੇ ਜੇ ਇਸ ਤਰ੍ਹਾਂ ਦੀ ਕੋਈ ਮੌਤ ਮਰਦਾ ਹੈ, ਇਸ ਤਰ੍ਹਾਂ ਦਾ ਮਰਨਾ ਸਿੱਖ ਲੈਂਦਾ, ਭਾਈ ਉਹਨੂੰ ਆਨੰਦ ਹੀ ਆਨੰਦ ਹੈ। ਜਿਵੇਂ ਬ੍ਰਹਮ ਗਿਆਨੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰੇ ਮਨ ਆਨੰਦ, मरने ही ते पाई है पूर्ण परमानंद। इस करके कहंदे मरण ना मंदा लोका आकी है। ऐ लोगो मरण नू मंदा नहीं कहना चाहिदा। जे कोई मर जाना है, जे कोई इस तरह की मौत मरनी सिख ले। मरण मुनसा सूर्या हक है, जो होए मरण परवान। मुनस कहंदे मनुख नू, महाराज कहंदे इस तरह की सूरमे मनुखा की जिहड़ी मौत है, जो मरण है भाई, वह परवान है। क्योंकि जिहड़ा सूरमा है वह किसी होर मकसद वास्ते नहीं लड़दा है, अपने वास्ते नहीं लड़दा, जां औरत वास्ते, धन वास्ते, दुनिया की दौलत और शोहरत वास्ते वह नहीं लड़दा। सूरमे की निशानी है गरीब की मजलूम की रक्षा वास्ते, दूसरे के भले वास्ते। कहंदे वो लड़के शहीद हुंदा है। सूरा सो पहचानी है जो लड़े दीन के हेत। फारसी च दीन कहंदे धर्म, हिंदी च दीन कहंदे गरीब नू। दोवें भाव ने, जो गरीब वास्ते, मजलूम वास्ते, कमजोर वास्ते, उहदे हक्कां वास्ते लड़दा ते मरदा है वह सूरमा। दूसरा अर्थ है दीन दा फारसी विच धर्म, जो अपने धर्म नू निभाउंदिआं होइआं दूसरे दे धर्म दी रक्षा वास्ते शहादत दिंदा है। जिवें हिंदू धर्म दी रक्षा वास्ते तिलक ते जंजू दी राखी वास्ते, तिलक जंजू राखा प्रभ ताका कीनो बड़ो कलू मैं साका। गुरु तेग बहादुर साहब जिया की शहादत हुई, सतगुरां ने अपने वास्ते जा अपने परिवार वास्ते जा सिख कौम वास्ते नहीं, हिंदू धर्म की रक्षा लई कुरबानी की है। तो महाराज कहिंदे भाई इस तरह की जिहड़ी कुरबानी है, इस तरह की जो शहादत है, इस तरह की जिहड़ी मौत है दूसरे वास्ते, उसका मरना प्रवान है। ये जिहड़ी मौत है ये प्रवान है। तो इस तरह की मौत वालियां नू सूरमे कहा जाता है। सूरे से आगे आखी है, दरगह पावह साची माण। उन्हां नू सूरमे कहा जाता है जो अगे दरगाह विच परलोक विच सची माण, सची वडियाई, सची इज्जत हासिल करदे ने, ते परलोक विच सच्चा माण, सची वडियाई उन्हां नू मिलदी है जिहड़े इस जीवन काल अंदर सिमरन भगती करदे ने, मजलूम दी रक्षा वास्ते कुरबानी करदे ने। दरगह माण पावह पत स्यों जावह, आगै दुख ना लागै। इउं कहिंदे जो भगती भावना विच और अपने धर्म विच परपक रह के गरीब मजलूम दी रक्षा वास्ते धर्म दी रक्षा लई अपनी कुरबानी कर दिंदा है, ऐसा जो सूरमा है दरगह माण पावे, वाहिगुरु दी दरगाह विच इज्जत माण पाउंदा है। पत स्यों जावे, बड़ी इज्जत पत नाल संसार तों जांदा है। आगे दुख ना लागे, अगे उसनों किसी तरह का कोई दुख नहीं लगता। कर एक त्यावै है ता फल पावै है, जित सेवे है भौ भागै। कहंदे उस सूरमे ने इस जीवन काल अंदर उस एक मालक वाहिगुरु नूं त्याया आराध्या है ता यह फल पा लिया है। इउं कहंदे ने कर एक त्यावै, जो एक करके उस मालक नूं त्याउंदे ने ता फल पावै, ता वाहिगुरु दे दर ते इज्जत माण ये फल पा लैंदे ने। जित सेवै भौ भागै, जिस दी सेवा करके सब तरह का डर भौ अंदरों नाश हो जाता है। कहिंदे ऐसे सूरमियां दी जो कुरबानी शहादत है उहदे पिछे भी बंदगी काम करदी है। उन्होंने एक नूं सिमरिया, एक दी आराधना करके अंदर निरभैता आ गई, कोई डर ना रहा, ਐਸੀਆਂ ਲਾਸਾਨੀ ਸ਼ਹਾਦਤਾਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੋ, ਇਉਂ ਕਹਿੰਦੇ। ਫਿਰ ਉੱਚਾ ਨਹੀਂ ਕਹਿਣਾ ਚਾਹੀਦਾ, ਹੰਕਾਰ ਵਾਲੇ ਬੋਲ ਨਹੀਂ ਬੋਲਣੇ ਚਾਹੀਦੇ। ਸੇਵਾ ਸਿਮਰਨ ਭਗਤੀ ਕਰਦਿਆਂ ਮਨ ਹੀ ਮਨ ਵਿੱਚ ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਆਪੇ ਜਾਣੈ ਜਾਣੋ, ਮਾਲਕ ਵਾਹਿਗੁਰੂ ਆਪ ਹੀ ਜਾਣੀ ਜਾਣ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਮਹਾਰਾਜ ਕਹਿੰਦੇ ਸੂਰਮੇ ਮੁਨਸਾਂ ਦਾ, ਮੁਨਸ ਕਹਿੰਦੇ ਮਨੁੱਖ ਨੂੰ, ਇਸ ਤਰ੍ਹਾਂ ਦੇ ਜਿਹੜੇ ਸੂਰਮੇ ਮਨੁੱਖ ਨੇ ਉਹਨਾਂ ਦਾ ਮਰਨਾ, ਉਹਨਾਂ ਦੀ ਸ਼ਹਾਦਤ ਵਾਹਿਗੁਰੂ ਦੇ ਦਰ ਤੇ ਕਬੂਲ ਹੈ। ਜੋ ਹੋਏ ਮਰੇ ਪਰਵਾਣੋ, ਜੋ ਇਸ ਤਰ੍ਹਾਂ ਧਰਮ ਦੀ ਖਾਤਿਰ, ਮਜ਼ਲੂਮ ਦੀ ਰੱਖਿਆ ਦੀ ਖਾਤਿਰ ਆਪਣੇ ਆਪ ਦੀ ਕੁਰਬਾਨੀ ਦਿੰਦਾ, ਵਾਹਿਗੁਰੂ ਦੇ ਦਰ ਤੇ ਐਸਾ ਸੱਚਾ ਸੂਰਮਾ ਪ੍ਰਵਾਨ ਹੈ। ਨਾਨਕ ਕਿਸਨੋ ਬਾਬਾ ਰੋਈ ਹੈ, ਬਾਜੀ ਹੈ ਇਹੋ ਸੰਸਾਰੋ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ ਨੂੰ ਬਿਆਨ ਕਰ ਰਹੇ ਨੇ ਜਦੋਂ ਕਿਸੇ ਦੇ ਪਰਿਵਾਰ ਦਾ ਬਹੁਤ ਹੀ ਪ੍ਰੇਮੀ, ਬਹੁਤ ਹੀ ਨਿਕਟਵਰਤੀ, ਪਿਆਰਾ ਘਰ ਦਾ ਜੀ ਸੰਸਾਰ ਤੋਂ ਚਲੇ ਜਾਂਦਾ ਹੈ, ਅਤੇ ਉਸ ਵਾਸਤੇ ਫਿਰ ਲੋਕ ਰੋਂਦੇ ਨੇ, ਕੁਰਲਾਉਂਦੇ ਨੇ, ਅਲਾਣੀਆਂ ਪਾਉਂਦੇ ਨੇ, ਵਿਰਲਾਪ ਕਰਦੇ ਨੇ। ਤਾਂ ਸੱਚੇ ਪਾਤਸ਼ਾਹ ਜੀ ਉਸ ਵੇਲੇ ਡਿੱਗਦੇ ਢਹਿੰਦੇ ਮਨਾਂ ਨੂੰ ਆਸਰਾ ਦਿੰਦਿਆਂ ਇਸ ਅੰਮ੍ਰਿਤ ਬਾਣੀ ਦੁਆਰਾ ਇਹ ਬਖਸ਼ਿਸ਼ ਕਰ ਰਹੇ ਨੇ, ਹੇ ਭਾਈ ਕਿਸ ਨੂੰ ਰੋਣਾ ਹੈ। ਫਾਰਸੀ ਦਾ ਲਫ਼ਜ਼ ਹੈ ਬਾਬਾ। ਬਾਬਾ ਸ਼ਬਦ ਬੜੇ ਸਤਿਕਾਰ ਵਾਸਤੇ ਬੋਲਿਆ ਜਾਂਦਾ ਹੈ। ਬਾਬਾ ਉਸਨੂੰ ਕਹਿੰਦੇ ਨੇ ਜਿਸ ਨੂੰ ਆਪਾਂ ਆਪਣੇ ਪਿਤਾ ਨਾਲੋਂ ਵੀ ਵੱਧ ਸਤਿਕਾਰ ਦੇਣਾ ਹੋਵੇ। ਇਸ ਕਰਕੇ ਦੁਆਬੇ ਦੇ ਇਲਾਕੇ ਚ, ਪੰਜਾਬ ਦੇ ਵਿੱਚ, ਜੋ ਆਪਣੇ ਪਿਤਾ ਦਾ ਪਿਤਾ ਹੈ ਉਸਨੂੰ ਬਾਬਾ ਕਹਿੰਦੇ ਨੇ, ਜਿਸ ਨੂੰ ਦਾਦਾ ਵੀ ਕਿਹਾ ਜਾਂਦਾ ਹੈ ਹਿੰਦੀ ਚ, ਔਰ ਬਾਬਾ ਵੀ ਕਿਹਾ ਜਾਂਦਾ ਹੈ। ਸੋ ਸਤਿਗੁਰਾਂ ਨੇ ਪਵਿੱਤਰ ਬਾਣੀ ਚ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਸਤਸੰਗੀਆਂ ਨੂੰ, ਜਗਿਆਸੂਆਂ ਨੂੰ, ਸੇਵਕਾਂ ਨੂੰ ਬਾਬਾ ਸ਼ਬਦ ਕਿਹਾ ਹੈ। ਤੋ ਬਾਬਾ ਸ਼ਬਦ ਉਸ ਵਾਸਤੇ ਹੁੰਦਾ, ਅੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਆਪਣੇ ਪਿਤਾ ਨਾਲੋਂ ਵੀ ਵੱਧ ਸਤਿਕਾਰ ਦੇ। ਇਸ ਕਰਕੇ ਕਈ ਵਾਰੀ ਗ੍ਰੰਥੀ ਸਿੰਘਾਂ ਨੂੰ, ਗੁਰੂ ਘਰ ਦੇ ਸੇਵਾਦਾਰਾਂ ਨੂੰ ਸਾਰੇ ਬਾਬਾ ਕਹਿੰਦੇ ਨੇ, ਭਾਵੇਂ ਉਮਰ 'ਚ ਛੋਟਾ ਹੋਵੇ। ਕਿਉਂ? ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਆਪ ਜੀ ਦਾ ਆਪਣੇ ਪਿਤਾ ਨਾਲੋਂ ਵੀ ਵੱਧ ਸਤਿਕਾਰ ਕਰਦੇ ਹਾਂ। ਇਸ ਕਰਕੇ ਬਾਬਾ ਸ਼ਬਦ ਬੋਲਿਆ ਜਾਂਦਾ। ਇਹ ਫਾਰਸੀ ਦਾ ਲਫ਼ਜ਼ ਹੈ ਬਾਬਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਦੇਖੋ ਕਿੰਨਾ ਸਤਿਕਾਰ ਦੇ ਰਹੇ ਨੇ ਸੇਵਕਾਂ ਨੂੰ, ਸਤਸੰਗੀਆਂ ਨੂੰ, ਗੁਰਮੁਖਾਂ ਨੂੰ, ਜਗਿਆਸੂਆਂ ਨੂੰ, ਕਿ ਅਸੀਂ ਆਪਣੇ ਪਿਤਾ ਨਾਲੋਂ ਵੀ ਵੱਧ ਤੁਹਾਨੂੰ ਸਮਝਦੇ ਹਾਂ, ਇੰਨਾ ਸਤਿਕਾਰ। ਇਸ ਲਈ ਕਹਿੰਦੇ ਨਾਨਕ ਬਾਬਾ ਕਿਸ ਨੂੰ ਰੋਈ, ਹੇ ਭਾਈ ਹੇ ਬਾਬਾ ਕਿਸ ਨੂੰ ਰੋਣਾ ਹੈ, ਕਿਉਂਕਿ ਬਾਜੀ ਹੈ ਇਹੋ ਸੰਸਾਰੋ। ਬਾਜੀ ਵੀ ਫਾਰਸੀ ਦਾ ਲਫ਼ਜ਼ ਹੈ, ਉਰਦੂ ਚ ਵੀ ਸ਼ਬਦ ਬੋਲਿਆ ਜਾਂਦਾ ਬਾਜੀ। ਬਾਜੀ ਮੈਂ ਨਾ ਖੇਲ, ਜਿਵੇਂ ਅੰਮ੍ਰਿਤ ਬਾਣੀ ਚ ਆਪਾਂ ਪੜ੍ਹਦੇ ਹਾਂ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਕਿਉਂ ਕਹਿੰਦੇ ਬਾਜੀ ਗਰ ਬਾਜੀ ਪਾਉਂਦਾ? ਇਹ ਫਾਰਸੀ ਦਾ ਲਫ਼ਜ਼ ਹੈ ਬਾਜੀ, ਖੇਲ ਦਿਖਾਉਣਾ, ਕਿਸੇ ਖੇਡ ਨੂੰ ਕਹਿੰਦੇ ਨੇ ਬਾਜੀ। ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਇਹ ਇੱਕ ਖੇਡ ਹੈ, ਇੱਕ ਬਾਜੀ ਹੈ। ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਤੇ ਜਿਹੜੀ ਖੇਡ ਹੁੰਦੀ ਹੈ ਉਹ ਅਸਲ ਵਿੱਚ ਨਕਲੀ ਹੁੰਦੀ ਹੈ, ਆਪਾਂ ਨੂੰ ਪਤਾ ਹੈ। ਕੋਈ ਵੀ ਖੇਡ ਅਸਲੀ ਨਹੀਂ ਹੁੰਦੀ, ਕੋਈ ਵੀ ਖੇਲ ਖੇਲਦੇ ਹਾਂ ਉਹ ਨਕਲੀ ਹੁੰਦਾ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਇਹ ਸੰਸਾਰ ਬਾਜੀ ਹੈ, ਭਾਵ ਨਕਲੀ ਹੈ, ਇਹ ਅਸਲੀਅਤ ਨਹੀਂ ਹੈ, ਸੱਚਾਈ ਨਹੀਂ ਹੈ, ਇਹ ਨਾਸ਼ਵਾਨ ਹੈ। ਇਸ ਸੰਸਾਰ ਵਿੱਚ ਰਹਿ ਕੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੀ, ਇਹ ਨਹੀਂ ਆਲਸੀ ਹੋ ਜਾਣਾ, ਕਿਰਤ ਕਮਾਈ ਕਰਨੀ ਹੈ, ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ, ਪਰ ਅੰਤਰੀਵ ਤੌਰ ਤੇ ਇਸ ਗੱਲ ਨੂੰ ਆਪਣੇ ਅੰਦਰ ਟਿਕਾ ਕੇ ਰੱਖਣਾ ਹੈ ਕਿ ਨਾਸ਼ਵਾਨ ਹੈ, ਖਤਮ ਹੋ ਜਾਣ ਵਾਲਾ ਹੈ, ਇਹ ਬਾਜੀ ਹੈ। ਇਉਂ ਕਹਿੰਦੇ ਫਿਰ ਇਹ ਸੰਸਾਰ ਦੇ ਸਾਰੇ ਸੁੱਖ ਤੇਰੀ ਝੋਲੀ ਪੈਣਗੇ। ਜੇ ਇਸ ਤਰ੍ਹਾਂ ਦੀ ਭਾਵਨਾ ਰੱਖੇਗਾ ਤੇ ਜੇ ਪਦਾਰਥਾਂ ਦੇ ਮਗਰ ਮਗਰ ਦੌੜਦਾ ਰਿਹਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋ ਰਹੇ ਪਰੇ ਪਰੇ ਹੀ ਕੋ ਲੁਜੀ ਹੈ ਸੋ ਇਸ ਕਰਕੇ ਬਖਸ਼ਿਸ਼ ਕਰਦੇ ਨੇ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰ ਆਪਣੀ ਕੁਦਰਤ ਦੁਆਰਾ ਕੁਦਰਤ ਨਾਮ ਸ਼ਕਤੀ ਸ਼ਕਤੀ ਦੁਆਰਾ ਇਸ ਗੱਲ ਨੂੰ ਵਿਚਾਰ ਕੇ ਵਾਹਿਗੁਰੂ ਆਪਣੇ ਕੀਤੇ ਹੋਏ ਸੰਸਾਰ ਨੂੰ ਆਪ ਹੀ ਦੇਖਣ ਵਾਲਾ ਹੈ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਕੁਦਰਤ ਦੀ ਵਿਚਾਰ ਕਰਨ ਵਾਲਾ ਆਪ ਹੈ ਆਪ ਹੀ ਧਾਰਨ ਧਾਰਨ ਵਾਲਾ ਆਸਰੇ ਨੂੰ ਧਾਰਨ ਵਾਲਾ ਹੈ ਧਰਤੀ ਨੂੰ ਆਸਰਾ ਦੇਣ ਵਾਲਾ ਹੈ ਜਿਸਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਪੈਦਾ ਕੀਤਾ ਹੈ ਸੋ ਜਾਣੈ ਉਹ ਆਪ ਇਸ ਬਾਰੇ ਅਸਲ ਵਿੱਚ ਜਾਣਦਾ ਹੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਆਪ ਹੀ ਸ੍ਰਿਸ਼ਟੀ ਨੂੰ ਵੇਖਣ ਵਾਲਾ ਹੈ ਆਪ ਹੀ ਬੁੱਝਣ ਵਾਲਾ ਸਮਝਣ ਵਾਲਾ ਹੈ ਤੇ ਆਪ ਹੀ ਆਪਣੇ ਹੁਕਮ ਨੂੰ ਪਹਿਚਾਨਣ ਵਾਲਾ ਹੈ ਐਸੀ ਸਮਰੱਥਾ ਦਾ ਮਾਲਕ ਵਾਹਿਗੁਰੂ ਹੈ ਕਹਿੰਦੇ ਉਸ ਦਾ ਹੀ ਨਾਮ ਜਪਣਾ ਚਾਹੀਦਾ ਹੈ ਜਿਨ ਕਿਛ ਕੀ ਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਜਿਸ ਮਾਲਕ ਨੇ ਕੁਝ ਕੀਤਾ ਹੈ ਭਾਵੇਂ ਜੋ ਕੁਝ ਰਚਿਆ ਜਿਸਨੇ ਇਹ ਰਚਨਾ ਰਚੀ ਹੈ ਸੋਈ ਜਾਣੈ ਉਹ ਮਾਲਕ ਇਸ ਬਾਰੇ ਜਾਣਦਾ ਹੈ ਤਾ ਕਾ ਰੂਪ ਅਪਾਰੋ ਉਸ ਮਾਲਕ ਦਾ ਜੋ ਰੂਪ ਹੈ ਸਰੂਪ ਹੈ ਉਸ ਦੀ ਜੋ ਹਸਤੀ ਹੈ ਉਹ ਅਪਾਰ ਹੈ ਪਾਰਾਵਾਰ ਤੋਂ ਰਹਿਤ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਐਸੇ ਸਰੂਪ ਵਾਲਾ ਉਹ ਮਾਲਕ ਵਾਹਿਗੁਰੂ ਆਪ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਇਸ ਅਸਲੀਅਤ ਨੂੰ ਸਮਝ ਨਾਨਕ ਕਿਸ ਨੂੰ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਇਸ ਤਰ੍ਹਾਂ ਇਸ ਅਲਾਣੀਆਂ ਬਾਣੀ ਦਾ ਚਾਰ ਪਦਿਆਂ ਵਾਲਾ ਦੂਸਰਾ ਸ਼ਬਦ ਇੱਥੇ ਸੰਪੂਰਨ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਐ ਬਾਬਾ ਐ ਭਾਈ ਕਿਸ ਨੂੰ ਰੋਈ ਹੈ ਕਿਸ ਨੂੰ ਰੋਣਾ ਹੈ ਇਹ ਸਰੀਰਾਂ ਦਾ ਸੰਬੰਧ ਪਦਾਰਥਾਂ ਦਾ ਸੰਬੰਧ ਸੰਸਾਰ ਦਾ ਸੰਬੰਧ ਥੋੜੇ ਸਮੇਂ ਦਾ ਹੈ ਇਹਨਾਂ ਦਾ ਵਿਛੋੜਾ ਨਿਸ਼ਚਿਤ ਹੈ ਜਾਤਸਿਆ ਹੀ ਧਰੁਵਮ ਮ੍ਰਿਤੁਰ ਜਨਮਸਿਆ ਚਾ ਜੋ ਜਨਮਿਆ ਉਸਦੀ ਮੌਤ ਨਿਸ਼ਚਿਤ ਹੈ ਜੋ ਜਨਮੈ ਸੋ ਜਨ ਮੂਆ ਗੋਵਿੰਦ ਭਗਤਾ ਸਥਿਰ ਹੈ ਥੀਆ ਇਸ ਕਰਕੇ ਕਹਿੰਦੇ ਬਾਜੀ ਹੈ ਇਹ ਸੰਸਾਰੋ ਸੰਸਾਰ ਇੱਕ ਖੇਲ ਤਮਾਸ਼ਾ ਹੈ ਇਸ ਕਰਕੇ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾਹੀਂ ਸਿਹਰ ਅਰਬੀ ਚ ਕਹਿੰਦੇ ਨੇ ਜੋ ਤਮਾਸ਼ਾ ਹੈ ਦਸਤਗੀਰ ਫਾਰਸੀ ਚ ਕਹਿੰਦੇ ਨੇ ਹੱਥ ਫੜਨ ਵਾਲਾ ਕਹਿੰਦੇ ਸੰਸਾਰ ਇੱਕ ਐਸਾ ਖੇਲ ਤਮਾਸ਼ਾ ਹੈ ਇਹਦੇ ਵਿੱਚ ਕੋਈ ਹੱਥ ਫੜਨ ਵਾਲਾ ਨਹੀਂ ਹੈ ਕੋਈ ਇਹ ਨਹੀਂ ਕਹਿ ਸਕਦਾ ਮੈਂ ਤੇਰਾ ਹੱਥ ਘੁੱਟ ਕੇ ਫੜ ਲਵਾਂਗਾ ਜਦੋਂ ਤੇਰੀ ਮੌਤ ਆਵੇਗੀ ਤੈਨੂੰ ਜਾਣ ਨਹੀਂ ਦਿਆਂਗਾ ਕਹਿੰਦੇ ਐਸਾ ਨਹੀਂ ਹੋ ਸਕਦਾ ਦਸਤਗੀਰੀ ਨਾ ਹੀ ਇੱਥੇ ਕੋਈ ਹੱਥ ਫੜਨ ਵਾਲਾ ਨਹੀਂ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਇਸ ਕਰਕੇ ਅੱਜ ਦੇ ਇਸ ਪਵਿੱਤਰ ਸ਼ਬਦ ਦੁਆਰਾ ਸਤਿਗੁਰੂ ਜੀ ਨੇ ਸਮਝਾਇਆ ਕਿ ਜ਼ਿੰਦਗੀ ਦਾ ਸਮਾਂ ਬਹੁਤ ਕੀਮਤੀ ਹੈ ਤੇ ਬੜਾ ਥੋੜਾ ਹੈ ਇਸ ਕਰਕੇ ਜਿੰਨਾ ਵੀ ਹੋ ਸਕੇ ਪਰਮਾਤਮਾ ਦੀ ਬੰਦਗੀ ਵਿੱਚ ਧਿਆਨ ਕਰਨਾ ਵਾਹਿਗੁਰੂ ਦੇ ਸਿਮਰਨ ਵਿੱਚ ਮਨ ਨੂੰ ਜੋੜਨਾ ਪਰਮਾਤਮਾ ਦੀ ਬੰਦਗੀ ਵਿੱਚ ਜੁੜਨ ਵਾਸਤੇ ਸਤਿਗੁਰੂ ਦੀ ਸੰਗਤ ਵਿੱਚ ਆਉਣਾ ਬੜਾ ਜ਼ਰੂਰੀ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਹੀ ਇਹ ਨਾਮ ਸਿਮਰਨ ਵਾਲਾ ਜੀਵਨ ਸਾਨੂੰ ਪ੍ਰਾਪਤ ਹੋਵੇਗਾ ਸਿਮਰਨ ਦੁਆਰਾ ਇਹ ਜੀਵਨ ਸਫਲ ਹੋਵੇਗਾ ਇਹ ਦਾਤ ਸਤਿਗੁਰੂ ਜੀ ਦੇ ਦਰੋਂ ਘਰੋਂ ਪ੍ਰਾਪਤ ਹੁੰਦੀ ਹੈ ਗੁਰੂ ਚਰਨਾਂ ਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਆਪ ਜੀਆਂ ਦੇ ਸਨਮੁੱਖ ਬੈਠ ਕੇ ਜੋ ਪੜ੍ਹਿਆ ਜੋ ਸੁਣਿਆ ਜੋ ਸੁਣਾਇਆ ਸਾਡੇ ਸਾਰਿਆਂ ਦੇ ਹਿਰਦੇ ਵਸੇ ਇਸ ਜੀਵਨ ਦੀ ਅਵਧੀ ਨੂੰ ਸਮਝ ਸਕੀਏ ਆਪ ਜੀ ਦੀ ਬਾਣੀ ਨਾਲ ਮਨ ਜੁੜੇ ਸੰਸਾਰੀ ਕਿਰਤ ਵਿਰਤ ਕਰਦਿਆਂ ਕੰਮ ਧੰਦੇ ਕਰਦਿਆਂ ਆਪ ਜੀ ਦੀ ਬੰਦਗੀ ਨਾਲ ਜੁੜੇ ਰਹੀਏ ਇਹ ਸਮਾਂ ਸਾਨੂੰ ਪ੍ਰਾਪਤ ਹੁੰਦਾ ਰਹੇ ਆਪ ਜੀ ਕਿਰਪਾ ਕਰੋ ਆਪ ਜੀ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਇਸ ਕੀਮਤੀ ਜਨਮ ਨੂੰ ਸਫਲ ਕਰ ਸਕੀਏ ਬਾਰ ਬਾਰ ਦੇ ਜਨਮ ਤੋਂ ਛੁਟਕਾਰਾ ਹੋ ਜਾਏ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਇਹ ਜੀਵਨ ਯਾਤਰਾ ਸਫਲ ਹੋ ਜਾਏ ਇਹ ਦਾਤ ਸਤਿਗੁਰੂ ਜੀ ਸਾਡੀ ਝੋਲੀ ਪਾਓ ਗੁਰੂ ਚਰਨਾਂ ਚ ਇਹੀ ਅਰਦਾਸ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਧ ਸੰਗਤ ਜੀ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅੱਗੇ ਤੋਂ ਸਮਰੱਥ ਬਖਸ਼ਣੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਜਿਨ ਕਿਚ ਕੀਆ ਸੋਈ ਜਾਣੈ ਤਾਕਾ ਰੂਪ ਅਪਾਰੋ, ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੂਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀ ਆ ਇਹੀ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੀ ਪੁਨੀਤ ਕਹਿਤੀ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੀ ਪੁਨੀਤ ਕਹਿਤੀ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।